ਪੰਜ ਤ੍ਰਾਂਤਰ ਪੜ੍ਹ ਕੇ ਵੇਖ ਲਓ ਇਸ ਦਾ ਗ੍ਰੰਥ ਜਿਸ 11 ਪ੍ਰਕਾਰ ਦੀ ਭਗਤੀ ਲਈ ਲਿਖੀ ਹੋਈ ਹੈ ਉਹਦੇ ਵਿੱਚ ਵੀ ਨਿਰਣਾ ਆਉਂਦਾ ਇਹ ਕਹਿੰਦੇ ਵੇਦਾਂ ਨੂੰ ਰਚਣ ਵਾਲੇ ਵਿਆਸ ਨੂੰ ਪੁੱਛ ਲਵੋ ਜਿਸ ਨੇ ਅਥਰਵਣ ਵੇਦ ਰਚਿਆ ਹੈ ਸੋ ਵਿਆਸ ਜੀ ਨੇ 18 ਪੁਰਾਣ ਰਚੇ ਹਨ ਭਾਈ ਜਿਹੜੇ ਅੰਮ੍ਰਿਤ ਛਕਣ ਵਾਲੇ ਸਿੰਘ ਹੈ ਉਹ ਥੱਲੇ ਜਾਂਦੇ ਰਹੋ 10 ਵਜੇ ਟਰੱਕ ਜੱਥੇ ਵਾਲਾ ਜਾਣਾ ਮਹੀਤੇ ਨੂੰ ਉਹਦੇ 'ਚ ਜਾ ਕੇ ਬੈਠੋ ਅੰਮ੍ਰਿਤ ਛਕਣਾ ਜਿਨ੍ਹਾਂ ਨੇ ਟਰੱਕ ਥੱਲੇ ਖੜਾ ਮਹੀਤੇ ਵਾਲਾ 10 ਵਜੇ ਤੁਰੇਗਾ ਤੂੰ ਜਾਓ ਬੈਠੋ ਉੱਥੇ ਹਾਂਜੀ ਵਿਆਸ ਨੂੰ ਮਾਣ ਹੋ ਗਿਆ ਸੀ ਕਿ ਮੈਂ ਬੜਾ ਵੱਡਾ ਹਾਂ ਸਿਆਣਾ ਹਾਂ ਜਿਸ ਵੇਲੇ ਵਿਨਾਤੇ ਨੇ ਰਚਿਆ ਸੀ ਉਦੋਂ ਹੰਗਤਾਂ ਨੂੰ ਹੋਏ ਸੀ ਗਾਇਬੀ ਤਲਵਾਰ ਚੱਲੇ ਸੀ ਜਿਹਦੇ ਨਾਲ 6 ਟੁਕੜੇ ਦੇ ਹੋ ਗਏ ਸਨ ਅੱਗੇ ਉਹ 6 ਰਿਖੀ ਬਣ ਕੇ 6 ਸਾਹਿਤ ਰਚੇ ਸੀ ਵੱਖਰੇ ਵੱਖਰੇ ਕਰਤੇ ਹੋ ਕਰਕੇ ਤੋ ਐਸੀ ਹਾਲਤ ਜਾਂ ਗੁਰੂ ਧਾਰਨ ਕੀਤੇ ਤੋਂ ਬਿਨਾਂ ਇਹਨਾਂ ਦੀ ਵੀ ਕਲਿਆਰ ਨਹੀਂ ਹੋਏ ਵੇਦ ਵਿਆਸ ਉਦੋਂ ਤੋਂ ਨਾ ਪਿਆ ਇਸ ਦਾ ਸਸਰਾਮ ਦੇ ਕੇ ਮਹਾਰਾਜ ਕਹਿੰਦੇ ਗਿਆਨ ਧਿਆਨ ਧੁਨ ਜਾਣੀ ਹੈ ਪਹਿਲਾਂ ਭਾਏ ਸ਼ਬਦ ਦੇ ਜਿਹੜੇ ਅੱਖਰ ਹੈ ਉਸ ਨਾਲੋਂ ਵਿਰਤੀ ਨੂੰ ਉਥਾਨ ਕਰਕੇ ਉਹਦੀ ਧੁਨੀ ਵਿੱਚ ਜੋੜਨਾ ਚਾਹੀਦਾ ਜਦੋਂ ਸ਼ਬਦ ਦੀ ਧੁਨੀ ਵਿੱਚ ਪਿਆਲ ਕਰਾਂਗੇ ਤਾਂ ਧਿਆਨ ਜੁੜ ਜਾਵੇਗਾ ਜਦੋਂ ਪਰਮੇਸ਼ਵਰ ਵਿੱਚ ਧਿਆਨ ਜੁੜ ਗਿਆ ਤਾਂ ਗਿਆਨ ਜਾਣੀ ਹੈ ਗਿਆਨ ਸਰੂਪ ਪਰਮੇਸ਼ਵਰ ਨੂੰ ਜਾਣ ਲਈਦਾ ਹੈ ਗਿਆਨ ਧਿਆਨ ਧੁਨ ਜਾਣੀ ਹੈ ਜੇ ਭਾਈ ਧੁਨ ਸੁੰਦਰ ਸਰੂਪ ਨੂੰ ਜਾਣਨਾ ਕਰਾਂਗੇ ਉਸ 'ਚ ਧਿਆਨ ਟਿਕਾਵਾਂਗੇ ਤਾਂ ਗਿਆਨ ਸਰੂਪ ਦੀ ਪ੍ਰਾਪਤੀ ਹੋਵੇਗੀ ਗਿਆਨ ਧਿਆਨ ਧੁਨ ਜਾਣੀ ਹੈ ਸ਼ਬਦ ਦੀ ਧੁਨੀ ਦੁਆਰਾ ਧੁਨ ਸੁੰਦਰ ਸਰੂਪ ਦਾ ਉਚਾਰਨ ਕਰੀਏ ਅਤੇ ਉਸ 'ਚ ਧਿਆਨ ਨੂੰ ਧਿਆਤਾ ਧਿਆਨ 'ਤੇ ਜਿਹੜੀ ਤ੍ਰਿਕੁਟੀ ਹੈ ਇਹਨੂੰ ਮੇਟ ਕਰਕੇ ਲਾਉਣਾ ਕਰੀਏ ਫਿਰ ਬ੍ਰਹਮ ਗਿਆਨ ਸਰੂਪ ਪਰਮੇਸ਼ਵਰ ਨੂੰ ਜਾਣੀਦਾ ਅਕਥ ਕਹਾਵਾ ਸੋਏ ਅਕਥ ਕਥਨ ਤੋਂ ਰਹਿਤ ਜੋ ਪਰਮੇਸ਼ਵਰ ਹੈ ਸੋਏ ਉਸਦਾ ਇਹ ਕਹਾਵਾ ਰੂਪ ਹੋ ਜਾਂਦਾ ਹੈ ਕਹਾਉਂਦਾ ਹੈ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਸਫਲਿਓ ਬਿਰਖ ਹਰਿਆਵਲਾ ਇਹ ਸਹਿਤ ਫਲਿਓ ਫਲ ਦੇ ਹੈ ਬਿਰਖ ਹਰਿਆਵਲਾ ਹਰਾ ਭਰਿਆ
ਕਨੇਰੀ ਹੋ
ਕਨੇਰੀ ਸੰਘਣੀ ਬਹੁਤੀ ਛਾਂ ਹੋ ਰਹੀ ਹੈ ਜਿਸ ਦੀ ਫੇਰ ਪੜੋ ਇਹ ਸਫਲਿਓ ਬਿਰਖ ਹਰਿਆਵਲਾ ਸਫਲਿਓ ਸਹਿਤ ਫਲ ਦਿਆ ਸੰਸਾਰ ਰੂਪੀ ਬਿਰਖ ਬੜਾ ਭਾਰੀ ਪਰਮੇਸ਼ਵਰ ਦੀ ਚੇਤਨ ਸੱਤਾ ਦੀ ਪ੍ਰਾਪਤੀ ਰੂਪ ਹਰਾ ਭਰਾ ਹੋ ਰਿਹਾ
ਕਨੇਰੀ ਹੋ
ਜਿਸ ਦੇ ਵਿੱਚ ਪਦਾਰਥਾਂ ਦੀ ਪ੍ਰਾਪਤੀ ਤੋਂ ਤ੍ਰਿਪਤੀ ਰੂਪ ਦੇ ਸ਼ਾਮ ਕਨੇਰੀ ਬਹੁਤੀ ਪ੍ਰਾਪਤ ਹੋ ਰਹੀ ਜੀਵਾਂ ਦੇ
ਸਫਲਿਓ
ਬਿਰਖ ਹਰਿਆਵਲਾ ਸੋ ਸਹਿਤ ਫਲ ਦੇ ਬਿਰਖ ਕਿਹੜਾ ਚਾਰੇ ਦੇਦ ਇਹ ਬੜਾ ਭਾਰੀ ਹਰਿਆ ਭਰਿਆ ਹੋ ਰਿਹਾ ਹੈ ਸੋ ਇਸ ਜਿਹੜਾ ਵੇਦ ਰੂਪੀ ਇਹ ਦ੍ਰਿਸ਼ ਹੈ ਉਪਨਿਸ਼ਦਾ ਰੂਪ ਇਸ ਦੀਆਂ ਟਹਿਣੀਆਂ ਹਨ ਬੜੀਆਂ ਭਾਰੀ ਸੁਰਤੀਆਂ ਸਿਮਰਤੀਆਂ ਰੂਪ ਇਸ ਦੇ ਫੁੱਲ ਹਨ ਸੋ ਇਸੇ ਤਰ੍ਹਾਂ ਹੀ ਕਰਮ ਕਾਂਡ ਦੀਆਂ ਜਿਹੜੀਆਂ ਸੁਰਤੀਆਂ ਹੈ ਉਹ ਪੱਤਰੇ ਰੂਪ ਹਨ ਅਤੇ ਜਿਹੜਾ ਗਿਆਨ ਦੀ ਗਿਆਨ ਦਾ ਕਥਨ ਕੀਤਾ ਹੋਇਆ ਹੈ 4000 ਸੁਰਤੀ ਗਿਆਨ ਦਾ ਕਥਨ ਕਰਦੀ ਹੈ ਇਹ ਜਾਣਨਾ ਕਰੋਗੇ ਫਲ ਲੱਗਾ ਹੋਇਆ ਇਸ ਨੂੰ ਇਹ ਵੇਦ ਰੂਪੀ ਦ੍ਰਿਸ਼ ਵੀ ਸੋਭਨੀਕ
ਹੈ
ਜਿਸ ਦੇ ਵਿੱਚੋਂ ਗਿਆਨ ਦੀ ਪ੍ਰਾਪਤੀ ਰੂਪ ਸ਼ਾਂਤੀ ਪ੍ਰਾਪਤ ਹੋਣ ਰੂਪ ਸੰਘਣੀ ਛਾਂ ਪ੍ਰਾਪਤ ਹੋ ਰਹੀ ਹੈ ਮਿਲ ਰਹੀ ਹੈ ਸਫਲਿਓ ਬਿਰਖ ਹਰਿਆਵਲਾ ਸਹਿਤ ਗਿਆਨ ਫਲ ਦੇ ਬਿਰਖ ਕਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਹਨ ਬੜਾ ਭਾਰੀ ਸੋਹਣਾ ਦ੍ਰਿਸ਼ ਹੈ ਬ੍ਰਹਮ ਸਰੋਵਰ ਸੁੱਧ ਭੂਮਾ ਰੂਪ ਜੋ ਬ੍ਰਹਮ ਉਹ ਆਪ ਤਾਂ ਧਰਤੀ ਰੂਪ ਹੈ ਸਫਲਿਓ ਬਿਰਖ ਹਰਿਆਵਲਾ ਈਸ਼ਰ ਰੂਪ ਬੀਜ ਰੂਪ ਹੈ ਸ਼ਰਨ ਗਰਭ ਰੂਪ ਅੰਕੁਰ ਰੂਪ ਹੈ ਬੈਰਾਟ ਮੂਲ ਮੁੱਢ ਰੂਪ ਹੈ ਸੋ ਇਸੇ ਤਰ੍ਹਾਂ ਹੀ ਬਰਮਾ ਪੱਤਰੇ ਰੂਪ ਹੈ ਅਤੇ ਵਿਸ਼ਨੂੰ ਡਾਲੀ ਰੂਪ ਹੈ ਸ਼ਿਵਜੀ ਫਲ ਰੂਪ ਹੈ ਅਤੇ ਬ੍ਰਹਮ ਗਿਆਨੀ ਬੀਜ ਸ਼ਿਵ ਜਿਹੜਾ ਫੁੱਲ ਰੂਪ ਹੈ ਅਤੇ ਬ੍ਰਹਮ ਗਿਆਨੀ ਫਲ ਰੂਪ ਹੈ ਇਹਦੇ ਵਿੱਚ ਬੀਜ ਰੂਪ ਪਰਮੇਸ਼ਰ ਆਪ ਹੀ ਬਿਰਖ ਸੋ ਬਨੀਤ
ਹੈ
ਇਹਦੇ ਵਿੱਚੋਂ ਜੋ ਸਾਰੀ ਤ੍ਰਿਸ਼ਨਾ ਨੂੰ ਮੇਟ ਕਰਕੇ ਮਨ ਆਨੰਦ ਹੋ ਜਾਣਾ ਸ਼ਾਂਤ ਹੋ ਜਾਣਾ ਹੈ ਇਹ ਸ਼ਾਂਤੀ ਰੂਪ ਸੋਹਣੀ ਇਹਦੇ ਵਿੱਚੋਂ ਛਾਂ ਪ੍ਰਾਪਤ ਹੋ ਰਹੀ ਹੈ ਜਗਿਆਸੂਆਂ ਨੂੰ ਬੈਠਣ ਵਾਸਤੇ
ਸਫਲਿਓ ਬਿਰਖ ਹਰਿਆਵਲਾ
ਸਫਲਿਓ ਬਿਰਖ ਹਰਿਆਵਲਾ ਹਰਿਆਵਲਾ ਸਫਲਿਓ ਬਿਰਖ ਇਹ ਸਹਿਤ ਫਲਦੇ ਹੈ ਮਨੁੱਖਾ ਜਨਮ ਰੂਪੀ ਬਿਰਛ ਬੜਾ ਭਾਰੀ ਸੁੰਦਰ ਸੋਭਨੀਕ ਹੈ ਜਿਹਦੇ ਵਿੱਚ ਸ਼ਰਧਾ ਰੂਪੀ ਜੜ ਪਰਮੇਸ਼ਰ ਨੇ ਲਾਈ ਹੋਈ ਹੈ ਪ੍ਰੇਮ ਰੂਪੀ ਅੰਕੁਰ ਜਿਸ ਵਿੱਚ ਪੈਦਾ ਕੀਤਾ ਹੋਇਆ ਹੈ ਸੱਤ ਸੰਤੋਖ ਦੇ ਪੱਤਰੇ ਲਾਏ ਹੋਏ ਹਨ ਕਰਨ ਮੁਦਤਾ ਮੈਤਰੀ ਅਪੇਖਿਆ ਟਹਿਣੀਆਂ ਲਾਈਆਂ ਹੋਈਆਂ ਹਨ ਸੋ ਐਸਾ ਹੈ ਧਰਮ ਦੇ ਧਾਰਨੀ ਹੋਣ ਰੂਪ ਤੇ ਜਿਸ ਨੂੰ ਫੁੱਲ ਲੱਗੇ ਹੋਏ ਹਨ ਬ੍ਰਹਮ ਗਿਆਨ ਦੀ ਸਿਖਿਆਤਾ ਦੁਆਰਾ ਆਤਮ ਆਨੰਦ ਦੀ ਪ੍ਰਾਪਤੀ ਰੂਪ ਇਹ ਬੜਾ ਭਾਰੀ ਸੋਹਣਾ ਫਲ ਲੱਗਾ ਹੋਇਆ ਹੈ ਐਸਾ ਇਹ ਬ੍ਰਹਮ ਸਰੋਵਰ ਸਤਿਗੁਰੂ ਜੀ ਨੇ ਬਖਸ਼ਿਆ ਹੈ ਜਾਥੜ ਅੰਤਸ਼ਕਰਨ ਰੂਪ ਲਾ ਲੈਣਾ ਪਹਿਲੇ ਅਰਥ ਵਿੱਚ ਐਸਾ ਸੋਭਨੀਕ ਦਰਖਤ ਹੈ ਸੁੱਧ ਹਿਰਦਾ ਇਹਦੇ ਚੋਂ ਭਗਤੀ ਰੂਪ ਸ਼ਾਂਤੀ ਪ੍ਰਾਪਤ ਹੋ ਰਹੀ ਹੈ
ਸਫਲਿਓ ਬਿਰਖ ਹਰਿਆਵਲਾ
ਸਫਲਿਓ ਬਿਰਖ ਹਰਿਆਵਲਾ ਇਹ ਸਹਿਤ ਗਿਆਨ ਫਲਦੇ ਹੈ ਸਾਧ ਸੰਗਤ ਰੂਪੀ ਬਿਰਖ ਸਰੋਵਰ ਬਣਿਆ ਹੋਇਆ ਇਹਦੇ ਵਿੱਚੋਂ ਭਗਤੀ ਦੀ ਵਿਚਾਰ ਰੂਪ ਇਹ ਸ਼ਾਂਤੀ ਭਗਤੀ ਕਰਨੀ ਤੇ ਵਿਚਾਰ ਕਰਨੀ ਭਗਤੀ ਕਰਨੀ ਨਿਤਨੇਮ ਕਰੀ ਜਾਣਾ ਫਿਰ ਉਹਦਾ ਵਿਚਾਰ ਕਰਨਾ ਸੋ ਇਹ ਕਥਾ ਆਦਿਕ ਕਰਨੀ ਵਿਚਾਰ ਕਰਨੀ ਪਹਿਲੇ ਸੀਗਾ ਕਿ ਭਗਤੀ ਰੂਪ ਸ਼ਾਂਤੀ ਹੈ ਦੁਬਾਰਾ ਇਸ ਅਰਥ ਵਿੱਚ ਸਾਧ ਸੰਗਤ ਰੂਪੀ ਦਰਸ਼ ਨਾਲੋਂ ਸ਼ਾਂਤੀ ਰੂਪ ਜਿਹੜੀ ਵਿਚਾਰ ਕਰਨੀ ਇਹ ਪ੍ਰਾਪਤ ਹੋ ਰਹੀ ਹੈ
ਸਫਲਿਓ ਬਿਰਖ ਹਰਿਆਵਲਾ
ਸਫਲਿਓ ਸਹਿਤ ਫਲਦੇ ਹੈ ਮਨੁੱਖਾ ਜਨਮ ਰੂਪੀ ਬਿਰਛ 84 ਲੱਖ ਜੂਨਾਂ ਦੇ ਵਿੱਚੋਂ ਸ਼੍ਰੋਮਣੀ ਹੈ ਜੋ ਸੋ ਸਗਲ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਰਦਾਰੀ ਬਣਾ ਕਰਕੇ ਜਿਸ ਨੂੰ ਪੈਦਾ ਕੀਤਾ ਹੋਇਆ ਹੈ ਸੋ ਇਸ ਦੇ ਇੰਦਰੀਆਂ ਰੂਪ ਇਹ ਬੜੀਆਂ ਭਾਰੀ ਇਹਨੂੰ ਟਹਿਣੀਆਂ ਲੱਗੀਆਂ ਹੋਈਆਂ ਹਨ ਸੋ ਸਾਧ ਸੰਗਤ ਦੀ ਸੇਵਾ ਕਰਨ ਰੂਪ ਇਹ ਪੱਤਰੇ ਲੱਗੇ ਹੋਏ ਹਨ ਬੜੇ ਭਾਰੀ ਤੇ ਸੰਗਤ ਦੀ ਸੇਵਾ ਕਰਕੇ ਸਿਮਰਨ ਕਰਕੇ ਪਰਮੇਸ਼ਰ ਦੀ ਸਿਖਿਆਤਾ ਰੂਪੇ ਫਲ ਲੱਗਾ ਹੋਇਆ ਇਹਦੇ ਵਿੱਚੋਂ ਸ਼ਾਵਕ ਜਿਹੜੀ ਹੈ ਪੈਦਾ ਹੋਣੀ ਜਿਹੜੀ ਸ਼ਰਧਾ ਉਤਪੰਨ ਹੋਣੀ ਹੈ ਸ਼ਰਧਾ ਦੀ ਉਤਪਤੀ ਰੂਪ ਇਹ ਸੰਘਣੀ ਛਾਂ ਪ੍ਰਾਪਤ ਹੋ ਰਹੀ ਹੈ ਐਸਾ ਬਿਰਖ ਖਾਲਸਾ ਦੀ ਸੋਭਨੀਕ
ਲਾਲ ਜਵੇਹਰ ਮਾਣਕੀ
ਇਹ ਸਤਿਗੁਰੂ ਗ੍ਰੰਥ ਸਾਹਿਬ ਦਾ ਮੁੱਖ ਅਰਥ ਪਹਿਲਾਂ ਰੱਖਣਾ ਹੈ ਉਹ ਲਾਲ ਜਵੇਹਰ
ਮਾਣਕੀ
ਇਹ ਲਾਲ ਲਾਲ ਜਵੇਹਰ ਲਾਲ ਜਿਸ ਵਿੱਚ ਜੜੇ ਹੋਏ ਹਨ ਜਿਹੇ ਰਾਜਕ ਤੇ ਮਾਣਕ ਆਦਿਕ
ਗੁਰ ਭੰਡਾਰੈ ਸੋ
ਤੇ ਗੁਰੂ ਦੇ ਭੰਡਾਰੇ ਵਿੱਚੋਂ ਮਿਲਦੇ ਹਨ ਭਾਈ ਉਹ ਐਸਾ ਹੈ ਪਰਮੇਸ਼ਰ ਫੇਰ ਪੜੇ ਪੰਗਤ ਲਾਲ
ਲਾਲ ਜਵੇਹਰ ਮਾਣਕ
ਲਾਲ ਕਿਹੜਾ ਜਿਹੜਾ ਪ੍ਰੇਮ ਪੈਦਾ ਹੋਣਾ ਹੈ ਜਵਾਹਰ ਜਿਹੜਾ ਗਿਆਨ ਪੈਦਾ ਹੋਣਾ ਹੈ ਤੇ ਮਾਣਕ ਸਰਵਮਨਨ ਤੇ ਨਿਧਿਆਸਨ ਆਦਿਕ ਸੋ ਇਹ ਬੜੇ ਭਾਰੀ ਸੋ ਮਾਣਕ ਹਨ
ਗੁਰ ਭੰਡਾਰੈ ਸੋ
ਤੇ ਗੁਰੂ ਦੇ ਭੰਡਾਰਾ ਗੁਰੂ ਗ੍ਰੰਥ ਸਾਹਿਬ ਜੀ ਹਨ ਗੁਰ ਭੰਡਾਰਾ ਇਹਦੇ ਵਿੱਚ ਸਭ ਵਸਤੂ ਭਰੀਆਂ ਹੋਈਆਂ ਹਨ ਪ੍ਰੇਮ ਦੇ ਬਚਨ ਲਾਲ ਹਨ ਸੋ ਗਿਆਨ ਦੇ ਬਚਨ ਜਵਾਹਰ ਆਦਿਕ ਹਨ ਸਰਵਣ ਮਨ ਅਧਿਆਸਨ ਦੀ ਸਿੱਖਿਆ ਮਾਣਕ ਹਨ ਐਸਾ ਸਤਿਗੁਰ ਸੱਚੇ ਪਾਤਸ਼ਾਹ ਨੇ ਭੰਡਾਰਾ ਭਰਿਆ ਹੋਇਆ ਹੈ ਮੇਰੇ ਰਾਮ ਕੋ ਭੰਡਾਰ ਹੈ ਐਸਾ
ਗੁਰ ਭੰਡਾਰ ਹੈ ਪਾਈ ਹੈ
ਇਹ ਗੁਰੂ ਦੇ ਭੰਡਾਰੇ ਸਾਧ ਸੰਗਤ ਵਿੱਚੋਂ ਪਾਈਦਾ ਹੈ ਭਾਈ
ਨਿਰਮਲ ਨਾਮ
ਉਹ ਨਿਰਮਲ ਉਜਲ ਹੈ ਨਾਮ ਜੋ ਸਾਰਿਆਂ ਨੂੰ ਪਿਆਰ ਦੇਣ ਵਾਲਾ ਸਾਰਿਆਂ ਤੋਂ ਪਿਆਰਾ ਸੱਚਾ ਵੱਖਰ ਵੱਖਰ ਕਿਹੜਾ ਲਾਭਦਾਇਕ ਵਸਤੂ ਹੋਵੇ ਇੱਕ ਵਸਤੂ ਕੋਲ ਹੋਵੇ ਉਹਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਬਹੁਤਾ ਲਾਭ ਹੋਵੇ ਉਹਨੂੰ ਲਾਭਦਾਇਕ ਵੱਖਰ ਕਹੀਦਾ ਹੈ ਸੱਚੋ ਵੱਖਰ ਸੰਚੀਐ ਇਕੱਤਰ ਕਰੀਏ ਭਾਈ ਨਾਮ ਨੂੰ ਜਪਣ ਰੂਪ ਇਹ ਸੱਚੀ ਵੱਖਰਾ ਲਾਭਦਾਇਕ ਵਸਤੂ ਹੈ
ਪੂਰਾ ਕਰਮ ਅਪਾਰ
ਤੇ ਪੂਰਾ ਕਰਮ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਨੇ ਜਿਹਨੇ ਤੇ ਕਰਮ ਬਖਸ਼ਿਸ਼ ਪੂਰੀ ਕੀਤੀ ਹੋਵੇ ਉਹਨਾਂ ਨੂੰ ਪ੍ਰਾਪਤ ਹੁੰਦਾ ਤੇ ਪੂਰਾ ਕਰਮ ਜਿਹਨਾਂ ਦੇ ਪੂਰੇ ਕਰਮ ਨਿਸਕਾਮ ਕਰਮ ਕੀਤੇ ਹੋਣ ਉਹਨਾਂ ਨੂੰ ਕਹਿੰਦੇ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ
ਦੁੱਖ ਦਾਤਾ ਦੁੱਖ ਮੇਟਣੋ
ਸੁੱਖ ਦਾਤਾ ਦੁੱਖ ਮੇਟਣੋ ਉਹ ਪਰਮੇਸ਼ਰ ਕੈਸਾ ਕਹਿੰਦੇ ਸੁੱਖਾਂ ਦਾ ਦਾਤਾ ਹੈ ਤੇ ਦੁੱਖਾਂ ਨੂੰ ਮੇਟਣ ਵਾਲਾ ਹੈ ਸੁੱਖਾਂ ਦੀ ਪ੍ਰਾਪਤੀ ਵਾਸਤੇ ਦੁੱਖਾਂ ਨੂੰ ਮੇਟਣ ਵਾਸਤੇ
ਸਤਿਗੁਰ ਅਸੁਰ
ਸੰਘਾਰ ਉਹ ਸਤਿਗੁਰੂ ਹੈ ਭਾਈ ਜੋ ਅਸੁਰ ਆਸਰਿਤ ਸੰਪਦਾ ਹੈ ਜੋ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਵਿਸ਼ੇ ਜਿਤਨੇ ਹਨ ਇਹਨਾਂ ਨੂੰ ਸੰਘਾਰਨ ਵਾਲਾ ਹੈ ਉਹ ਸੁੱਖਾਂ ਦਾ ਦਾਤਾ ਹੈ ਦੁੱਖਾਂ ਨੂੰ ਮੇਟਣ ਵਾਲਾ ਹੈ ਵਿਸ਼ੇ ਵਿਕਾਰ ਰੂਪੀ ਆਸਰੀ ਸੰਪਦਾ ਨੂੰ ਨਾਸ਼ ਕਰਨ ਵਾਲਾ ਹੈ ਭਵ ਜਲ ਬੇਖਮ ਡਰਾਵਣ ਬੇਖਮ ਕਠਿਨ ਹੈ ਜਿਸ ਦਾ ਤਰਨ ਐਸਾ ਭੈਦਾਇਕ ਭੈ ਰੂਪੀ ਜਲ ਦਾ ਭਰਿਆ ਹੋਇਆ ਭਵ ਜਲ ਸੰਸਾਰ ਹੈ ਡਰਾਵਣ ਡਰਾਉਣਾ ਹੈ ਜੋ ਨਾ ਇਹਦੀ ਕੰਧੀ ਆਰਲਾ ਪਾਸਾ ਹੈ ਤੇ ਨਾ ਪਾਰ ਪਾਰਲਾ ਪਾਸਾ ਦਿਸਦਾ ਹੈ ਐਸਾ ਹੈ ਇਹ ਨਾ ਕੰਧੀ ਨਾ ਪਾਰ ਨਾ ਤਾਂ ਕੰਧੀ ਵੈਰਾਗ ਰੂਪੀ ਇਹਦੇ ਕੋਲੇ ਉਰਲਾ ਪਾਸਾ ਹੈ ਤੇ ਨਾ ਪਾਰ ਪਰਲਾ ਪਾਸਾ ਮੁਕਤੀ ਰੂਪ ਵੈਰਾਗ ਦੇ ਸਹਿਤ ਹੋ ਕਰਕੇ ਮੁਕਤੀ ਪ੍ਰਾਪਤ ਕਰਨੀ ਸੀ ਇਹ ਵੀ ਕੋਈ ਪ੍ਰਾਪਤ ਨਹੀਂ ਹੈ ਜਿਸ ਨੇ ਰਿਹਾ ਜੀਵ ਨੂੰ ਨਾ ਕੰਧੀ ਨਾ ਪਾਰ ਨਾ ਕੰਧੀ ਵਿਵੇਕ ਰੂਪੀ ਕੋਈ ਉਰਲਾ ਕਿਨਾਰਾ ਹੈ ਇਸਦੇ ਕੋਲ ਕੋਈ ਗਿਆਨ ਵੀ ਨਹੀਂ ਤੇ ਨਾ ਪਾਰਲਾ ਪਾਸਾ ਸਤਸੰਗ ਦੀ ਸਿਖਿਆਤ ਪ੍ਰਾਪਤੀ ਆਤਮਾਨੰਦ ਦੀ ਪ੍ਰਾਪਤੀ ਰੂਪੇ ਪਾਰਲਾ ਕਿਨਾਰਾ ਵੀ ਨਹੀਂ ਹੈ
ਨਾ ਬੇੜੀ ਨਾ ਤੁਲਹੜਾ
ਨਾ ਭਾਈ ਜੀਵ ਦੇ ਪਾਸ ਕੋਈ ਬੇੜੀ ਹੈ ਭਗਤੀ ਰੂਪ ਪਾਸਾ ਰੂਪੀ ਨਦੀ ਤੋਂ ਤਰਨ ਵਾਸਤੇ ਨਾ ਬੇੜੀ
ਨਾ ਤੁਲਹੜਾ
ਤੇ ਨਾ ਤੁਲਹੜਾ ਕੋਈ ਵਿਰਾਗ ਰੂਪੀ ਤੁਲਾ ਵੀ ਨਹੀਂ ਹੈ ਰਾਗ ਕੇ ਦਵੈਸ਼ ਰੂਪੀ ਨਾਲਿਆਂ ਤੋਂ ਤਰਨ ਵਾਸਤੇ
ਨਾ ਤਿਸ ਵੰਜ ਮਲਾਰ
ਤੇ ਨਾ ਤਿਸ ਜੀਵ ਦੇ ਪਾਸ ਤੇ ਵਿਵੇਕ ਰੂਪੀ ਚੱਪੂ ਵੀ ਕੋਲ ਨਹੀਂ ਹੈ ਸੋ ਨਿਸਕਾਮ ਕਰਮਾਂ ਦੀ ਕਮਾਈ ਰੂਪ ਵੰਜ ਵੀ ਇਹਦੇ ਕੋਲ ਕੋਈ ਨਹੀਂ ਹੈ ਤੇ ਨਾ ਮਲਾਰ ਸਤਿਗੁਰੂ ਦੀ ਪ੍ਰਾਪਤੀ ਹੈ ਮਲਾਰ ਨਾ ਮਲਾਦ ਹੈ ਸਤਿਗੁਰੂ ਰੂਪ ਮਲਾਹ ਦੀ ਪ੍ਰਾਪਤੀ ਵੀ ਨਹੀਂ ਹੈ ਭਗਤੀ ਰੂਪ ਬੇੜੀ ਵੀ ਨਹੀਂ ਹੈ ਵਿਰਾਗ ਰੂਪੀ ਤੁਲਾ ਵੀ ਨਹੀਂ ਹੈ ਤੇ ਵਿਵੇਕ ਰੂਪੀ ਇਹ ਚੱਪੂ ਵੰਜ ਵੀ ਇਹਦੇ ਕੋਲ ਕੋਈ ਨਹੀਂ ਹੈ ਐਸਾ ਗਿਆਨੀ ਗੁਬਰ ਹੈ ਸੰਸਾਰ ਵਿੱਚ
ਸਤਿਗੁਰ ਭੈ ਕਾ ਬੋਹੇ ਥਾ
ਭਾਈ ਇੱਕੋ ਇੱਕ ਸਤਿਗੁਰ ਜੀ ਹਨ ਜੋ ਭੈ ਦੇ ਜਹਾਜ਼ ਰੂਪ ਹਨ ਉੱਜਲ ਭੈ ਦੇ
ਨਦਰੀ ਪਾਰ ਉਤਾਰ
ਜਿਨ੍ਹਾਂ ਤੇ ਨਦਰੀ ਕਿਰਪਾ ਦ੍ਰਿਸ਼ ਨਾਲ ਸਾਕਰ ਲਵੇ ਉਹਨਾਂ ਦੀ ਮੁਕਤੀ ਰੂਪ ਕਿਨਾਰੇ ਤੇ ਪਾਰ ਉਤਾਰ ਦਿੰਦਾ ਹੈ ਨਾਮ ਰੂਪੀ ਜਹਾਜ਼ ਤੇ ਚੜ੍ਹਾ ਕਰਕੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵ ਨੇ ਗੁਰ ਪਾਰ ਉਤਾਰਨ ਹਾਰ
ਇੱਕ ਤਿਲ ਪਿਆਰਾ ਵਿਸਰਾਏ
ਮਹਾਰਾਜ ਸੱਚੇ ਪਾਤਸ਼ਾਹ ਭਗਤੀ ਕਿਹੋ ਜਿਹੀ ਕਰੀਏ ਮਹਾਰਾਜ ਕਹਿੰਦੇ ਭਾਈ ਜੀ ਇੱਕ ਤਿਲ ਮਾਤਰ ਵੀ ਪਰਮੇਸ਼ਰ ਭੁੱਲਦਾ ਹੈ ਜੀਵ ਨੂੰ
ਦੁੱਖ ਲੱਗਦਾ ਸੁੱਖ
ਜਾ ਉਹਨੂੰ ਭਾਈ ਦੁੱਖ ਲੱਗ ਜਾਂਦਾ ਚੰਬੜ ਜਾਂਦਾ ਸੁੱਖ ਸਾਰੇ ਚਲਿਆ ਜਾਂਦਾ ਇੰਨੇ ਚਿਰ ਵੀ ਪਰਮੇਸ਼ਰ ਦਾ ਨਾਮ ਨੀ ਭੁੱਲਣਾ ਚਾਹੀਦਾ ਤਿਲ ਮਾਤਰ ਵੀ ਜਿਹਵਾ ਜਲੋ ਜਲਾਵਣੀ ਤੇ ਜਿਹੜੀ ਜਿਹਵਾ ਜਬਾਨ ਜਲੋ ਜਲਨੇ ਯੋਗ ਜਲਾਵਣੀ ਮਹਾਰਾਜ ਕਹਿੰਦੇ ਸਾੜ ਦਿਓ ਇਸ ਨੂੰ ਇਹ ਸੜਨੇ ਯੋਗ ਜਿਹੜੀ ਜਬਾਨ ਇਹਨੂੰ ਸਾੜ ਦੇਣਾ ਚਾਹੀਦਾ ਸੜ ਜਾਵੇ ਇਹੋ ਜਿਹੀ ਜਬਾਨ
ਨਾਮ ਨਾ ਜਪੈ ਰਸਾ
ਜਿਹੜੀ ਨਾਮ ਨੂੰ ਨਹੀਂ ਜਪਦੀ ਰਸਾ ਰਸਾ ਕਰਕੇ ਤਦਾਕਾਰ ਹੋ ਕਰਕੇ ਮਸਤ ਹੋ ਕੇ ਜਿਹੜੀ ਨਹੀਂ ਜਪਦੀ ਜਬਾਨ ਰਸਨਾ ਜਪਣ ਨਾਮ ਤਿਲ ਤਿਲ ਕਰ ਕੱਟ ਗਏ ਮਹਾਰਾਜ ਕਹਿੰਦੇ ਟੁਕੜੇ ਟੁਕੜੇ ਕਰਕੇ ਵੱਢਦੇ ਹੋਈ ਜਬਾਨ ਨੂੰ ਕੀ ਕਰਨਾ ਰੱਖ ਕੇ ਜੇ ਭਗਤੀ ਨਹੀਂ ਕਰਦੀ ਸਾਰੀ ਦਿਹਾੜੀ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਵਿੱਚ ਲੱਗੀ ਰਹਿੰਦੀ ਕੂੜ ਬੋਲਣ ਵਿੱਚ ਜਿਹਵਾ ਜਲੋ ਜਲਾਵਣੀ ਜਿਹੜੀ ਐਸੀ ਕੁਸੰਗਤਾਂ ਦੇ ਬਚਨ ਬੋਲਦੀ ਹੈ ਐਸੀ ਜਬਾਨ ਨੂੰ ਜਲਨੇ ਯੋਗ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਸਾੜ ਦਿਓ
ਨਾਮ ਨਾ ਜਪੈ ਰਸਾ
ਜਿਹੜੇ ਨਾਮ ਨੂੰ ਨਹੀਂ ਜਪਦੀ ਰਸਾਏ ਸੁੰਦਰ ਸਰੂਪ ਦੇ ਰਸ ਨਾਲ
ਘਟ ਬਿਨ ਸਹਿ ਦੁੱਖ ਅਗਲੋ
ਹਾਂਜੀ
ਘਟ ਬਿਨ ਸਹਿ ਦੁੱਖ ਅਗਲੋ
ਅੱਗੇ
ਜਮ ਪਕੜੈ ਪਛਤਾ
ਘਟ ਬਿਨ ਸਹਿ ਦੁੱਖ ਅਗਲੋ ਜੇ ਭਾਈ ਘਟ ਇਹ ਪੰਜਾਂ ਤੱਤਾਂ ਰੂਪ ਮਿੱਟੀ ਦਾ ਬਣਿਆ ਜੇ ਰੂਪੀ ਘੜਾ ਕਾਲ ਰੂਪੀ ਠੋਲਾ ਵਜਣ ਤੋਂ ਜਿਸ ਵੇਲੇ ਦਿਨ ਸਾ ਨਾਸ ਹੋ ਗਿਆ ਤਾਂ ਦੁੱਖ ਅਗਲੋ ਇਹ ਬਹੁਤਾ ਦੁੱਖ ਪ੍ਰਾਪਤ ਹੋਵੇਗਾ ਜਮ ਪਕੜ ਕੇ ਲੈ ਜਾਵੇਗਾ ਅੰਤ ਨੂੰ ਜੀਵ ਨੂੰ ਪਛਤਾਪ ਕਰਨਾ ਪਵੇਗਾ ਫੇਰ ਪੜੇ
ਘਟ ਬਿਨ ਸਹਿ ਦੁੱਖ ਅਗਲੋ
ਘਟ ਬਿਨ ਸਹਿ ਦੁੱਖ ਅਗਲੋ ਘਟ ਕਿਹੜਾ ਹੈ ਸੰਸਾਰੀ ਪਦਾਰਥਾਂ ਦਾ ਜਿਹੜਾ ਸੁੱਖ ਪ੍ਰਾਪਤ ਹੋਣਾ ਹੈ ਸੰਸਾਰੀ ਪਦਾਰਥਾਂ ਦੇ ਸੁੱਖ ਦੀ ਪ੍ਰਾਪਤੀ ਰੂਪ ਘੜਾ ਜਿਹੜਾ ਹੈ ਪਰਾਲਬਧ ਦੀ ਸਮਾਪਤੀ ਰੂਪ ਜਦੋਂ ਇਹਦੇ ਸੋਟਾ ਵੱਜਿਆ ਇਹ ਟੁੱਟ ਜਾਵੇਗਾ ਦੁੱਖ ਅਗਲੋ ਫਿਰ ਬਹੁਤਾ ਦੁੱਖ ਭੋਗਣਾ ਪਵੇਗਾ ਜਮ ਭਾਈ ਪਕੜ ਕੇ ਲੈ ਜਾਵੇਗਾ ਜੀਵ ਆਤਮਾ ਨੂੰ ਅੰਤ ਨੂੰ ਪਛਤਾਪ ਕਰਨਾ ਪਵੇਗਾ ਜਦੋਂ ਗ੍ਰਾਸਾ ਝੋਟ ਜਦੋਂ ਹਾਲਤ ਹੋ ਗਏ
ਮੇਰੀ ਕਰ ਗਏ
ਮਹਾਰਾਜ ਕਹਿੰਦੇ ਮੇਰੀ ਕਰੋ ਕਰਤੇ ਦੁਰਯੋਧਨ ਸੇ ਭਾਈ ਮੇਰੀ ਕਰਦਾ ਜੀ ਚਲਿਆ ਗਿਆ ਮੇਰੀ ਜੜ ਹੈ ਮੇਰੀ ਜੋਰੂ ਹੈ ਮੇਰੀ ਜ਼ਮੀਨ ਦਾ ਦਾਦ ਹੈ ਨਾ ਤਾਂ ਧਨ ਸਰੀਰ ਨਾਲ ਜਾਂਦਾ ਤੇ ਨਾ ਧਾਨੀ ਨਾਲ ਜਾਂਦਾ ਨਾ ਕਲਤ ਕਲ ਧਾਤ ਨੂੰ ਧਾਰਨ ਕਰਨ ਵਾਲੀ ਇਸਤਰੀ ਜਿਹੜੀ ਹੈ ਉਹ ਵੀ ਨਾਲ ਨਹੀਂ ਜਾਂਦੀ ਤੇ ਤਨ ਪੁੱਤਰ ਦੀ ਕਲਤ ਇਸਤਰੀ ਜਿਹੜੀ ਨੂੰਹ ਹੈ ਉਹ ਵੀ ਨਾਲ ਨੀ ਸਾਥ ਕੋਈ ਦੇ ਸਕਦੀ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਧਨ ਤਾਂ ਝਗੜਾ ਕਰਾਉਣ ਵਾਲਾ ਹੈ। ਸੰਚਿਤ ਸੰਚਿਤ ਥੈਲੀ ਕੀਨੀ ਪ੍ਰਭ ਉਸੇ ਡਾਰ ਅਵਰ ਕੋ ਦੀਨੀ ਕਿਸੇ ਵਾਦ ਘਾਟ ਕਿਸੇ ਪੈ ਸਗਲੇ ਲੜ ਲੜ ਮੂਆ ਲੜ ਲੜ ਕੇ ਮਰੀ ਜਾਂਦੇ ਆਪਸ ਵਿੱਚ ਝਗੜਿਆਂ ਟੈਂਟਿਆਂ ਚ ਪੈ ਕਰਕੇ ਨੇ ਹੁਣ ਕੁਰਸੀਆਂ ਵਾਲੇ ਪਏ ਫਿਰਦੇ ਹਨ। ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਧਨ ਜਿਹੜਾ ਬਾਹਰ ਵਿਅਰਥੀ ਹੈ ਕਿਸੇ ਵੀ ਕੰਮ ਨਹੀਂ ਆਵੇਗਾ। ਕਬੀਰ ਕੌਡੀ ਕੌਡੀ ਜੋੜ ਕੇ ਜੋੜੇ ਲਾ ਕਰੋਰ ਚਲਤੀ ਬਾਹਰ ਕਸ਼ਮੀਰ ਲਈ ਲੰਗੋਟੀ ਤੋਰ। ਲੰਗੋਟੀ ਤੜਾਗੀ ਨੂੰ ਵੀ ਕਹਿੰਦੇ ਆ ਤੇ ਲੰਗੋਟੀ ਜਿਹੜੀ ਬੰਨੀ ਦੀ ਪਾਂਡਤਾਂ ਦੇ ਉਹਨੂੰ ਵੀ ਕਹਿੰਦੇ ਆ। ਲੰਗੋਟੀ ਪਾ ਕੇ ਤੋਰ ਦਿੰਦੇ ਆ ਸੇਵਿਆਂ ਨੂੰ ਤੇ ਲਈ ਲੰਗੋਟੀ ਤੋਰ ਉਹ ਤੜਾਗੀ ਵੀ ਪਾਈ ਹੁੰਦੀ ਅਮੀਰਾਂ ਦੇ ਮੁੰਡਿਆਂ ਦੀ ਸੋਹਣੇ ਦੀ ਉਹਨੂੰ ਵੀ ਤੋੜ ਲੈਂਦੇ ਮਰੇ ਵੀ ਕਹਿੰਦੇ ਤੁਹਾਨੂੰ 50 ਰੁਪਈਆਂ ਦੀ ਜਾਣ ਦੇਣੀ ਹੈ। ਇਸ ਵਾਸਤੇ ਵਿਅਰਥੀ ਆ ਨਾਲ ਨਹੀਂ ਜਾਵੇਗਾ।
ਭੂਲੋ ਮਾਰਗ ਆ
ਜੀਵ ਜਿਹੜਾ ਸੀ ਭੁੱਲ ਗਿਆ ਹੈ। ਭੂਲੋ ਭੁੱਲ ਗਿਆ ਮਾਰਗ ਰਸਤੇ ਨੂੰ ਆਸ ਹੈ ਆਸ ਭੁੱਲ ਗਿਆ ਹੈ ਪਰਮੇਸ਼ਰ ਵੱਲੋਂ ਬੇਮੁੱਖ ਹੋ ਗਿਆ ਤੇ ਭੂਲੋ ਮਾਰਗ ਆਸ ਆਸ ਨਾ ਮਾਇਆ ਦਾ ਮਾਇਆ ਵਿੱਚ ਪੈ ਕਰਕੇ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਨੂੰ ਭੁੱਲ ਗਿਆ
ਭਾਈ।
ਸੱਚਾ ਜੋ ਸਾਹਿਬ ਮਾਲਕ ਹੈ ਉਸ ਦੀ ਸੇਵਾ ਕਰੀਏ ਉਸਨੂੰ ਯਾਦ ਕਰੀਏ।
ਗੁਰਮੁਖ ਅਕਥੋ
ਫਿਰ ਗੁਰਮੁਖ ਬਣ ਕੇ ਅਕਥੋ ਕਾਸ ਜੋ ਕਥਮ ਤੋਂ ਰਹਿਤ ਹੈ ਉਹਦੇ ਕਾਸ ਕਥਨ ਵਾਲੇ ਹੋਈਦਾ।
ਆਵੇ ਜਾਏ ਭਵਾਈ ਹੈ
ਭਾਈ ਜਿਹੜਾ ਮਨੁੱਖ ਹੈ ਪਰਾਲਬਧ ਮੁਤਾਬਕ ਆਉਂਦਾ ਹੈ ਤੇ ਜਾਏ ਜਾਂਦਾ ਹੈ ਪਰਾਲਬਧ ਭੋਗ ਕਰਕੇ ਵਾਸ਼ਨਾ ਦਾ ਵੱਧਾ ਆਉਂਦਾ ਹੈ ਪਰਾਲਬਧ ਭੋਗ ਕੇ ਜਾਂਦਾ ਹੈ ਤੇ ਭਵਾਈਆ ਜੂਨਾ ਵਿੱਚ ਫੇਰੀ ਦਾ
ਪਾਇਆ ਕਿਰਤ ਕਮਾ
ਫੇਰੀਆ ਮਾਲਕ ਨੇ ਪਾਇਆ ਕਿਰਤ ਕਮਾਈ ਜਾਂ ਕਿਰਤ ਕਮਾਈ ਦਾ ਲੇਖ ਪਿਆ ਮੱਥੇ ਤੇ ਉਹਦੇ ਕਾਰਨ ਇਹ ਕਮਾਏ ਕਮਾਉਂਦਾ ਹੈ ਤੇ ਪਾਇਆ ਕਿਰਤ ਜੇ ਉਹਦਾ ਕੰਮ ਕੀਤਾ ਉਸ ਲੇਖ ਪੈ ਗਿਆ ਕਹਿੰਦੇ ਕੰਮ ਆਏ ਕੋਈ ਕੰਮ ਆਵੇਗਾ ਹੋਰ ਨਹੀਂ ਕੋਈ ਹੋਵੇਗਾ ਤੇ ਕੰਮ ਆਏ ਸੰਤ ਨੂੰ ਕੰਮ ਹੀ ਆਇਆ ਉਹ ਪੂਰਾ ਨਾ ਹੋ ਸਕਿਆ ਐਸੀ ਹਾਲਤ ਹੁੰਦੀ ਹੈ ਜੀਵ ਦੀ।
ਪੂਰਬ ਲਿਖਿਆ ਕਿਉਂ ਮੇਟੀਆ
ਪਹਿਲਾ ਪੂਰਬ ਮੱਥੇ ਤੇ ਧੁਰੋਂ ਲਿਖਿਆ ਲੇਖ ਹੁਣ ਕਿਉਂ ਮੇਟੀਆ ਕਿਵੇਂ ਮੇਟ ਸਕੀਏ ਭਾਵ ਨਹੀਂ ਮੇਟ ਸਕੀ ਦਾ ਲੇਖ ਨੇ ਮਿੱਟੀ ਹੇ ਸਕੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਨਕਿਆ ਕਰ ਕਿਰਪਾ ਭਗਤਾਰ
ਲਿਖਿਆ ਲੇਖ ਰਜਾ
ਜੋ ਲਿਖਿਆ ਹੋਇਆ ਲੇਖ ਰਜਾਏ ਆਗਿਆ ਦੇਣ ਵਾਲੇ ਪਰਮੇਸ਼ਰ ਨੇ ਉਹਦੀ ਆਗਿਆ ਜਿਹੜਾ ਲੇਖ ਲਿਖਿਆ ਕਿਵੇਂ ਕੋਈ ਮੇਟ ਸਕੇਗਾ। ਹਾਂ ਗੁਰੂ ਸਮਰੱਥ ਮੇਟ ਦਿੰਦਾ ਹੈ ਸੂਈ ਤੋਂ ਸੂਲ ਬਣਾ ਦਿੰਦਾ ਹੈ ਆਪੋ ਕਿਸੇ ਤੋਂ ਨਹੀਂ ਮੇਟਿਆ ਜਾ ਸਕਦਾ ਗਾ। ਭਾਈ ਸ਼ਮੀਰ ਜੀ ਸਤਿਗੁਰ ਦੀ ਹਜ਼ੂਰੀ ਵਿੱਚ ਆਇਆ ਹੈ ਬੇਨਤੀ ਕੀਤੀ ਮਾਰ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਸਾਹਿਬਾਨ ਕਹਿਣਗੇ ਪ੍ਰੇਮੀਆਂ ਅੰਮ੍ਰਿਤ ਛਕ ਲੈ ਸਤ ਬਚਨ ਜੀ ਕੀ ਮਿਲੇਗਾ ਅੰਮ੍ਰਿਤ ਛਕਣ ਤੋਂ। ਮਹਾਰਾਜ ਕਹਿੰਦੇ ਦੁੱਖ ਤਰੇ ਸਭ ਨਿਵਰਤ ਹੋ ਜਾਵੇਗਾ ਚੁਰਾਸੀ ਦਾ ਗੇੜਾ ਕੱਟਿਆ ਜਾਵੇਗਾ ਜੀ ਛਕਾ ਦਿਓ ਅੰਮ੍ਰਿਤ ਛਕ ਲਿਆ ਸ਼ਮੀਰ ਸਿੰਘ ਬਣ ਗਿਆ। ਘਰੇ ਜਾ ਕੇ ਰਾਤ ਨੂੰ ਜਦੋਂ ਸੁੱਤਾ ਉਸ ਵੇਲੇ ਸੁਪਨਾ ਆਇਆ ਸੁਪਨੇ ਵਿੱਚ ਖਾਲਸਾ ਜੀ 150 ਵੇਰਾ ਜੰਮਿਆ ਤੇ 150 ਵੇਰਾ ਮਰਿਆ ਦਿਨ ਚੜਿਆ ਚਿਹਰਾ ਜਰਦ ਹੋਇਆ ਗੁਰੂਆਂ ਦੇ ਪਾਸ ਆਇਆ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੰਘਾਂ ਅੰਮ੍ਰਿਤ ਛਕ ਕੇ ਤਾਂ ਚਿਹਰਾ ਚੜ੍ਹਦੀ ਕਲਾ ਚਾਹੁੰਦਾ ਤੂੰ ਕਿਵੇਂ ਅਪਣਾ ਜਿਹਾ। ਮਹਾਰਾਜ ਸਤਿਗੁਰੂ ਮਨੁੱਖ ਇੱਕ ਵੇਰਾ ਜੰਮੇ ਤੇ ਇੱਕ ਵੇਰਾ ਮਰੇ ਉਹਦੀ ਪੀੜ ਦਾ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁੱਖ ਰਾਤੇ ਰਾਤ 150 ਵੇਰਾ ਜੰਮਿਆ ਹੋਵੇ ਤੇ 150 ਵੇਰਾ ਮਰਿਆ ਹੋਵੇ ਉਹਦੇ ਚਿਹਰੇ ਤੇ ਰੋਸ਼ਨਾਈ ਕਿਵੇਂ ਆ ਸਕਦੀ ਹੈ। ਮਹਾਰਾਜ ਹੱਸ ਪਏ ਸਤਿਗੁਰੂ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਦੀ ਸ਼ਕਤੀ ਹੈ ਚੰਗੀ ਸ਼ਕਤੀ ਹੈ ਜੀ। ਮਹਾਰਾਜ ਕਹਿਣ ਲੱਗੇ ਭਾਈ ਜੇ ਨਾ ਅੰਮ੍ਰਿਤ ਛਕਦਾ ਤਾਂ ਪ੍ਰਤੱਖ ਤੂੰ ਇੰਨੇ ਦੇਰਾਂ ਜੰਮਣਾ ਤੇ ਮਰਨਾ ਸੀ ਅੰਮ੍ਰਿਤ ਛਕਣ ਦੇ ਨਾਲ ਰਾਤੇ ਰਾਤ ਸੁਪਨੇ ਵਿੱਚ ਤੇਰਾ 150 ਜਨਮ ਭੁਗਤਾ ਦਿੱਤਾ ਹੈ ਹੁਣ ਸੱਚਖੰਡ ਵਿੱਚ ਤੈਨੂੰ ਸਾਡੇ ਚਰਨਾਂ ਵਿੱਚ ਥਾਂ ਪ੍ਰਾਪਤ ਹੋਵੇਗਾ। ਐਸੀ ਸ਼ਕਤੀ ਹੈ ਅੰਮ੍ਰਿਤ ਜੀ ਤੇ ਗੁਰਬਾਣੀ ਦੀ ਜਿਹੜਾ ਮੱਥੇ ਤੇ ਲੇਖ ਲਿਖਿਆ ਉਹ ਮਿਟ ਨਹੀਂ ਸਕਦਾ ਗੁਰੂ ਚਾਹੇ ਤੇ ਉਹਨੂੰ ਘਟਾ ਕੇ ਬਖਸ਼ ਦਿੰਦਾ ਭਾਈ। ਹਰੀ ਪਰਮੇਸ਼ਰ ਦੇ ਨਾਮ ਦਾ ਅਭਿਆਸ ਕੀਤੇ ਤੋਂ ਬਗੈਰ ਛੁਟਕਾਰਾ ਨਹੀਂ ਹੋ ਸਕਦਾ ਨਾ ਛੁੱਟੀਏ ਮੁਕਤ ਨਹੀਂ ਹੁੰਦੀ।
ਗੁਰਮਤ ਮਿਲੇ ਮਿਲਾ
ਗੁਰਮਤ ਮਿਲੇ ਪਹਿਲਾਂ ਗੁਰਮਤੀਆਂ ਦੇ ਨਾਲ ਮਿਲਣਾ ਕਰੋ ਫਿਰ ਮਲਾਏ ਮਿਲਾ ਲਵੇਗਾ ਆਪਣੇ ਨਾਲ ਪਰਮੇਸ਼ਰ ਤੇ ਗੁਰਮਤ ਮਿਲੇ ਗੁਰਾਂ ਦੀ ਮਤ ਸਿੱਖਿਆ ਲੈ ਕਰਕੇ ਮਿਲਦੇ ਹਨ ਸਤਿਗੁਰੂ ਫਿਰ ਮਿਲਾਉਂਦੇ ਹਨ ਪਰਮੇਸ਼ਰ ਵਿਆਪਕ ਦੇ ਨਾਲ।
ਇਸ ਦਿਨ ਮੇਰਾ ਕੋ
ਨਹੀਂ। ਬੇਨਤੀ ਕਰੀਏ ਪਰਮੇਸ਼ਰ ਤੇ ਤੁਹਾਥੋਂ ਬਗੈਰ ਸਾਡਾ ਕੋਈ ਹੋਰ ਵੀ ਕੋਈ ਵੀ ਨਹੀਂ ਹੈ, ਸਾਡਾ ਨਮਾਣੇ ਦਾ ਤੂੰ ਆਪ ਹੀ ਹੈ। ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਜੀਓ ਜ਼ਿੰਦਗੀ ਤੇ ਪੁਰਾਣ ਸਵਾਸ, ਜਿਸ ਵਾਹਿਗੁਰੂ ਨੇ ਸਵਾਸ ਤੇ ਜ਼ਿੰਦਗੀ ਦਿੱਤੀ ਹੈ, ਤੂੰ ਹੀ ਹੈ ਸਾਡਾ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਹੈ ਵਾਹਿਗੁਰੂ।
ਹਉਮੈ ਮਮਤਾ ਜਲ ਬਲਾਓ,
ਤੇਰੀ ਹਉਮੈ ਹੰਗਤ ਹੈ, ਸੋ ਪਦਾਰਥਾਂ ਦੀ ਮਮਤਾ ਧੀਆਂ ਪੁੱਤਰਾਂ ਦੀ। ਮਹਾਰਾਜ ਕਹਿੰਦੇ ਜਲ ਬਲੋ, ਇਹ ਜਲ ਕੇ ਬਲੋ ਸਵਾਹ ਹੋ ਜਾਵੇ, ਜਲ ਸੜਨਾ ਤੇ ਬਲੋ ਸਵਾਹ ਹੋਣਾ।
ਲੋਭ ਜਲਾਓ ਅਭਿਮਾਨ,
ਤੇ ਲੋਭ ਜਿਹੜਾ ਹੈ ਪਦਾਰਥਾਂ ਦੀ ਪ੍ਰਾਪਤੀ ਦਾ, ਅੱਗੇ ਅਭਿਮਾਨ ਹੰਕਾਰ ਹੈ ਜਿਹੜਾ ਆਪਣੇ ਗੁਣਾਂ ਦਾ, ਇਹ ਵੀ ਜਲੋ। ਮਹਾਰਾਜ ਕਹਿੰਦੇ ਇਹਨੂੰ ਵੀ ਸਾੜ ਦਿਓ।
ਨਾਨਕ ਸ਼ਬਦ ਵਿਚਾਰੀ ਹੈ,
ਮਹਾਰਾਜ ਕਹਿੰਦੇ ਭਾਈ ਸ਼ਬਦ ਬ੍ਰਹਮ ਦੀ ਵਿਚਾਰ ਕਰੋ, ਫਿਰ ਕੀ ਮਿਲੇਗਾ ਜੀ।
ਭਾਈ ਹੈ ਗੁਣੀ ਨਿਧਾਨ,
ਫਿਰ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਪਾ ਲਈਦਾ ਹੈ।
ਜਿਹੜੀ ਰਾਗ ਮਹੱਲਾ ਪਹਿਲਾ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ,
ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਸੰਗਤ ਨੂੰ ਉਤਾਰ ਰਹੇ ਹਨ। ਭਾਈ ਮਰਦਾਨੇ ਨੇ ਬੇਨਤੀ ਕੀਤੀ ਤੇ ਸਤਿਗੁਰੂ ਦੀ ਕਿਰਪਾ ਕਰੋ, ਸੋ ਅਰੋੜੀ ਦੇ ਇਲਾਕੇ ਚ ਜਦੋਂ ਮਹਾਰਾਜ ਗਏ ਤਾਂ ਬੇਨਤੀ ਕੀਤੀ, ਗੁਰੂ ਗਰੀਬ ਨਿਵਾਜ ਮੈਨੂੰ ਮੱਕੇ ਦੀ ਜ਼ਿਆਰਤ ਕਰਵਾਵੋ। ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਾ, ਜਿਹੜੇ ਮੁਸਲਮਾਨ ਤੇਰੇ ਕੋਲ ਪਹਿਲਾਂ ਬੈਠੇ ਸੀ ਉਹ ਜਹਾਜ਼ ਚੜ੍ਹ ਕੇ ਜਾਂ ਬੇੜੇ 'ਤੇ ਚੜ੍ਹ ਕੇ ਚਲੇ ਗਏ ਹੈ, ਅਤੇ ਸਾਨੂੰ ਉੱਥੇ ਜਾਣ ਨਹੀਂ ਦਿੱਤਾ ਜਾਵੇਗਾ, ਇਸ ਵਾਸਤੇ ਤੈਨੂੰ ਜ਼ਿਆਰਤ ਕਿਵੇਂ ਕਰਵਾ ਦੇਈਏ। ਮਰਦਾਨਾ ਹੱਥ ਜੋੜ ਕੇ ਕਹਿਣ ਲੱਗਾ, ਸਤਿਗੁਰੂ ਜੀ ਤਿੰਨਾਂ ਲੋਕਾਂ ਵਿੱਚ ਕਿਸ ਦੀ ਤਾਕਤ ਹੈ ਜਿਹੜਾ ਆਪ ਜੀ ਨੂੰ ਰੋਕ ਸਕੇ, ਹੁਣ ਤਾਲਾ ਨਾ ਲਾਵੋ, ਕਿਰਪਾ ਕਰਕੇ ਬਖਸ਼ ਲਵੋ, ਮੈਨੂੰ ਜ਼ਿਆਰਤ ਜ਼ਰੂਰ ਕਰਵਾ ਦਿਓ। ਮਹਾਰਾਜ ਕਹਿਣ ਲੱਗੇ ਚੰਗਾ, ਜੇ ਜ਼ਰੂਰੀ ਆਈ ਹੈ ਕੀਰਤਨਕਾਰ ਰਬਾਬ ਵਜਾ। ਉਸ ਵੇਲੇ ਭਾਈ ਮਰਦਾਨੇ ਨੇ ਰਬਾਬ ਵਜਾਈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ ਹੈ, ਸੋ ਜਿੱਥੇ ਉਹਨੂੰ ਮੰਗਤੀਆਂ ਦਿਸਣਗੀਆਂ ਉਸ ਪੰਗ 'ਚ ਉਹਦੀ ਬੇਨਤੀ ਕੀਤੀ ਜਾਵੇਗੀ। ਇਹ ਇੱਕ ਅਥਾਨਕ ਪਏ ਹੈ ਕਿ ਮੱਕੇ ਦੀ ਜ਼ਿਆਰਤ ਕਰਾਉਣ ਦੇ ਟਾਈਮ ਭਾਈ ਮਰਦਾਨੇ ਦੀ ਸ਼ਰਧਾ ਪੂਰੀ ਕਰਨ ਵਾਸਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ। ਦੂਜਾ ਹੈ ਕਿ ਜਿਸ ਵੇਲੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੱਕੇ ਦੀ ਜ਼ਿਆਰਤ ਕਰਵਾ ਕੇ ਭਾਈ ਮਰਦਾਨੇ ਨੂੰ ਅਤੇ ਕਰਤਾਰਪੁਰ ਸਾਹਿਬ ਆਏ ਹੈ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਜੋ ਪੁਰਾਣਾ ਪਿੰਡ ਹੈ ਕੱਥੂ ਨੰਗਲ, ਉੱਥੋਂ ਬੱਕਰੀਆਂ ਲੈ ਕਰਕੇ ਚਾਰ ਦੇ ਰਮਦਾਸ ਵਿੱਚ ਪਹੁੰਚ ਗਏ, ਸੋ ਇੱਥੋਂ ਦੀ ਹੋ ਕਰਕੇ ਕਰਤਾਰਪੁਰ ਸਾਹਿਬ ਗਏ ਤਾਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਨੂੰ ਹੁਕਮ ਕੀਤਾ ਕਿ ਜਾਓ ਭਾਈ ਜਿਹੜਾ ਉਹ ਬਾਲਕ ਬੱਕਰੀਆਂ ਚਾਰਦਾ ਉਹਨੂੰ ਸਾਡੇ ਪਾਸ ਬੁਲਾ ਕੇ ਲਿਆਓ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾ ਲਿਆ ਗਿਆ। ਜਦੋਂ ਸਤਿਗੁਰੂਆਂ ਦੇ ਪਾਸ ਗਏ, ਪੁੱਛਿਆ ਕਿ ਭਾਈ ਤੂੰ ਇਹ ਬੱਕਰੀਆਂ ਕਿਹਦੀਆਂ ਚਾਰਦਾ ਹੈ, ਉਸ ਵੇਲੇ ਬੇਨਤੀ ਕੀਤੀ ਮਾਤ ਪਿਤਾ ਕੀ ਆਇਸ ਪਾਈ ਅਜਨ ਚਰਾਵਤ ਆਪਣ ਪਰਾਈ, ਮਾਤਾ ਪਿਤਾ ਦੀ ਆਗਿਆ ਪਾ ਕਰਕੇ ਅਜਨ ਬੱਕਰੀਆਂ ਮੈਂ ਆਪਣੀਆਂ ਅਤੇ ਬਗਾਨਿਆਂ ਦੀਆਂ ਚਾਰਦਾ ਹਾਂ। ਇਹ ਗੱਲ ਜੋ ਸਤਿਗੁਰੂ ਜੀ ਨੇ ਸੁਣੀ, ਮਹਾਰਾਜ ਕਹਿਣ ਲੱਗੇ ਚੰਗਾ ਭਾਈ ਜਾ ਹੁਣ ਤੂੰ ਆਪਣੇ ਘਰ ਨੂੰ। ਇੰਨੀ ਗੱਲ ਕਹੀ ਅਤੇ ਬਾਬਾ ਜੀ ਉੱਥੋਂ ਉੱਠ ਕੇ ਘਰ ਨੂੰ ਚਲੇ ਗਏ। ਭਾਈ ਬਾਲਾ ਜੀ ਨੇ ਪੁੱਛਿਆ, ਸਤਿਗੁਰੂ ਇਹ ਕੀ ਕਾਰਨ ਹੈ ਵੀ ਇਹਨਾਂ ਨੂੰ ਬੁਲਾ ਕੇ ਅਤੇ ਇੰਨਾ ਕੁ ਪੁੱਛ ਕੇ ਤੋੜ ਦਿੱਤਾ? ਜਦੋਂ ਬਾਬਾ ਜੀ ਕੋਲੋਂ ਦੂਰ ਚਲੇ ਗਏ, ਸਤਿਗੁਰੂ ਜੀ ਕਹਿਣ ਲੱਗੇ ਭਾਈ ਬਾਲਾ ਜੀ ਬਸ ਇੰਨਾ ਹੀ ਟਾਈਮ ਸੀ ਸਾਡੇ ਮਿਲਣ ਤੱਕ, ਕੱਲ੍ਹ ਨੂੰ ਸਾਥ ਬਦਲਿਆ ਹੋਵੇਗਾ, ਸੋ ਸਭ ਕੁਝ ਤਿਆਰ ਸੀ, ਕੇਵਲ ਤੀਲੀ ਲਾਉਣ ਦੀ ਲੋੜ ਸੀ, ਜੋਤ ਜਗਾਉਣ ਦੀ ਲੋੜ ਸੀ, ਬੱਤੀ ਠੂਠੀ ਦੇ ਤੇਲ ਪਹਿਲਾਂ ਤਿਆਰ ਸੀ, ਸਾਰਾ ਕੁਝ ਇੰਨੇ ਸਮੇਂ ਦੀ ਉਡੀਕ ਹੀ ਸੀ। ਬਾਬਾ ਜੀ ਘਰੇ ਚਲੇ ਗਏ, ਅੰਮ੍ਰਿਤ ਵੇਲੇ ਮਾਤਾ ਨੇ ਦੁੱਧ ਰਿੜਕਿਆ ਅਤੇ ਔਲਾ ਕੁੱਜਾ ਭਰ ਕੇ ਰੱਖ ਦਿੱਤਾ।